ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਪੋਲੀਸਿਸਟਿਕ ਓਵਰੀ ਸਿੰਡਰਮ PCOS ਇੱਕ ਹਾਰਮੋਨ ਅਸੰਤੁਲਨ ਹੈ ਜੋ ਹਰ 8 ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਦੁਨੀਆ ਭਰ ਵਿੱਚ ਲਗਭਗ 17 ਕਰੋੜ ਔਰਤਾਂ ਇਸ ਤੋਂ ਪੀੜਿਤ ਹਨ। ਇੱਕ ਨਵੀਂ ਪਹਿਲਕਦਮੀ ਵਿੱਚ ਅੰਤਰਰਾਸ਼ਟਰੀ ਖੋਜਕਾਰਾਂ ਨੇ 14 ਸਾਲ ਦੀ ਖੋਜ ਅਤੇ 22,000 ਔਰਤਾਂ ਦਾ ਸਰਵੇਖਣ ਕਰਨ ਤੋਂ ਬਾਅਦ PCOS ਦਾ ਨਾਮ ਬਦਲ ਕੇ ਪੋਲੀਐਂਡੋਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰਮ PMOS ਰੱਖਿਆ ਹੈ। ਇਸ ਅੰਤਰਰਾਸ਼ਟਰੀ ਕਮੇਟੀ ਵਿੱਚ ਆਸਟ੍ਰੇਲੀਆ ਦੀ ਮੋਨੈਸ਼ ਯੂਨੀਵਰਸਿਟੀ ਦੇ ਖੋਜਕਾਰ ਮੌਜੂਦ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਨਵਾਂ ਨਾਮ ਇਸ ਬਿਮਾਰੀ ਅਤੇ ਇਸ ਦੇ ਪ੍ਰਭਾਵਾਂ ਨੂੰ ਬਿਹਤਰ ਤਰੀਕੇ ਨਾਲ ਦਰਸਾਉਂਦਾ ਹੈ। ਪਰ ਇਸ ਕੰਡੀਸ਼ਨ ਦਾ ਨਾਮ ਆਖਿਰ ਬਦਲਿਆ ਕਿਉਂ ਗਿਆ ਅਤੇ ਕੀ ਨਵੇਂ ਨਾਮ ਨਾਲ ਇਲਾਜ ਕਰਨਾ ਸੌਖਾਲਾ ਹੋਵੇਗਾ? SBS ਪੰਜਾਬੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ PMOS ਦੇ ਪ੍ਰਭਾਵ ਅਤੇ ਨਾਮ ਬਦਲਣ ਨਾਲ ਭਵਿੱਖੀ ਨਤੀਜਿਆਂ ਉੱਤੇ ਖਾਸ ਐਕਸਪਲੇਨਰ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਤਾਬਕ PCOS ਪੋਲੀਸਿਸਟਿਕ ਓਵਰੀ ਸਿੰਡਰਮ ਔਰਤਾਂ ਨੂੰ ਪ੍ਰਭਾਵਿਤ ਕਰਦੀ ਇੱਕ ਹਾਰਮੋਨਲ ਬਿਮਾਰੀ ਹੈ ਜਿਸ ਦੇ ਕਾਰਨ ਸਪਸ਼ਟ ਨਹੀਂ ਹਨ। ਇਹ ਸਥਿਤੀ ਸਰੀਰ ਵਿੱਚ ਦੋ ਹਾਰਮੋਨਾਂ ਇਨਸੁਲਿਨ ਅਤੇ ਐਂਡਰੋਜਨ ਪੁਰਸ਼ ਕਿਸਮ ਦੇ ਹਾਰਮੋਨ ਦੇ ਵਧੇ ਹੋਏ ਪੱਧਰਾਂ ਨਾਲ ਸੰਬੰਧਿਤ ਹੈ। ਇਹ ਹਾਰਮੋਨਲ ਅਸੰਤੁਲਨ ਮਾਹਵਾਰੀ ਦੇ ਨਾ ਆਉਣ ਜਾਂ ਅਨਿਯਮਿਤ ਹੋਣ, ਚਿਹਰੇ ਅਤੇ ਸਰੀਰ ਤੇ ਬਹੁਤ ਜ਼ਿਆਦਾ ਵਾਲ ਆਉਣ, ਭਾਰ ਵਧਣ ਅਤੇ ਜਨਨ ਸਮਰੱਥਾ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਪਰ ਇਸ ਕੰਡੀਸ਼ਨ ਦਾ ਨਾਮ ਕਿਉਂ ਬਦਲਿਆ ਗਿਆ? PCOS ਇੰਟਰਨੈਸ਼ਨਲ ਨੇਮ ਚੇਂਜ ਸਟੀਅਰਿੰਗ ਕਮੇਟੀ, ਯਾਨੀ ਕਿ ਉਹ ਕਮੇਟੀ ਜੋ PCOS ਦੇ ਨਾਮ ਬਦਲਣ ਦੀ ਅਗਵਾਈ ਕਰ ਰਹੀ ਹੈ, ਦੇ ਮੈਂਬਰ ਡਾਕਟਰ ਮਾਈਕਲ ਕੋਸਟੈਲੋ, ਗਾਇਨਕੋਲੋਜਿਸਟ ਅਤੇ ਰੀਪ੍ਰੋਡਕਟਿਵ ਐਂਡੋਕ੍ਰਾਈਨ ਅਤੇ ਇਨਫਰਟੀਲਿਟੀ ਦੇ ਸਪੈਸ਼ਲਿਸਟ ਹਨ, ਯਾਨੀ ਕਿ ਬਾਂਝ ਪੁਣੇ ਦੇ ਮਾਹਿਰ, ਨੇ SBS ਪੰਜਾਬੀ ਨਾਲ ਇਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ 7,000 PCOS ਪੀੜਤਾਂ ਅਤੇ ਮਾਹਿਰਾਂ ਦਾ ਸਰਵੇਖਣ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ PCOS ਨਾਮ ਭੁਲੇਖਾ ਪੈਦਾ ਕਰਨ ਵਾਲਾ ਹੈ ਅਤੇ ਵਿਗਿਆਨ ਦੇ ਆਧਾਰ ਤੇ ਵੀ ਇਹ ਗਲਤ ਹੈ, ਕਿਉਂਕਿ ਇਸ ਬਿਮਾਰੀ ਨਾਲ ਜੁੜੀਆਂ ਬਹੁ ਪ੍ਰਕਾਰ ਦੀਆਂ ਸਮੱਸਿਆਵਾਂ ਹਨ ਜੋ ਇਹ ਨਾਮ ਮੁਕੰਮਲ ਤੌਰ ਤੇ ਦਰਸਾਉਂਦਾ ਨਹੀਂ।
In that survey, it showed that 86% of patients with PCOS and 76% of health professionals agreed that, first of all, the name was misleading and also that the name should be changed. So this was the mandate that then we then went on to continue to go about the name change process, a lot of which is then explained in the Lancet publication that announced the new name. As well as being misleading, the name was actually, it was scientifically inaccurate in that there is no increase in abnormal cysts on the ovary, but there's only just an increased number of what we call normal antral follicles, which all reproductive age women have these antral follicles in their ovaries, and there's just an increased number of these.
ਉਨ੍ਹਾਂ ਇਹ ਵੀ ਕਿਹਾ ਕਿ PCOS ਵਿੱਚ ਨਾ ਸਿਰਫ ਓਵਰੀ ਵਿੱਚ ਸਿਸਟਸ ਬਲਕਿ ਕਈ ਪ੍ਰਭਾਵ ਹੁੰਦੇ ਹਨ, ਮਾਨਸਿਕ ਸਿਹਤ, ਚਮੜੀ, ਮੋਟਾਪਾ, ਖਾਣੇ ਨੂੰ ਪਚਾਉਣ ਦੀ ਸ਼ਕਤੀ ਆਦਿ, ਜਿਨ੍ਹਾਂ ਦਾ ਜ਼ਿਕਰ PCOS ਨਾਮ ਵਿੱਚ ਨਹੀਂ ਸੀ, ਅਤੇ ਇਸ ਬਿਮਾਰੀ ਨੂੰ ਸਮਝਣ ਅਤੇ ਇਸ ਦੀ ਪਹਿਚਾਣ ਕਰਨਾ ਮੁਸ਼ਕਲ ਹੋ ਰਿਹਾ ਸੀ।
The name was also misleading and narrow because it just referred solely to the ovary and left out the other important multi-system features to the condition, which include reproductive, dermatological or skin, psychological features, endocrine and cardiometabolic features. And as a result of that name being scientifically inaccurate and misleading and narrow, this actually then went on and caused harm because this led to many women either having missed or delayed diagnosis, which led to delayed care and, as I just mentioned, underdiagnosis of the condition.
ਸਿਡਨੀ ਰਹਿੰਦੀ ਯੂਨੀਵਰਸਿਟੀ ਗ੍ਰੈਜੂਏਟ ਪਰਨੀਤ ਕੌਰ ਨੂੰ ਪਹਿਲੀ ਵਾਰ 2018 ਵਿੱਚ PCOS ਨਾਲ ਡਾਇਗਨੋਜ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਡਾਕਟਰ ਕੋਲ ਆਪਣੇ ਵੱਧ ਰਹੇ ਭਾਰ ਅਤੇ ਪੀਰੀਅਡਸ ਨਾ ਆਉਣ ਦੀ ਸ਼ਿਕਾਇਤ ਕਰਦੇ ਸਮੇਂ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ PCOS ਦੇ ਲੱਛਣ ਸਨ।
Growing up, main always thodi ji overweight sigi, thodi ji motti. Main like, you know, kheldi sigi, netball kheldi sigi, gym jandi sigi. But main still like hor jwakkan de meri age naal thodi ji overweight sigi. So like I said, jame it's normal. ਪਰ ਮੇਰੇ ਪੀਰੀਅਡਸ ਕਦੇ ਔਨ ਸਕੈਡਿਊਲ ਜਾਂ ਐਵਰੀ ਮੰਥ ਨਹੀਂ ਸੀਗੇ, ਆਲਵੇਸ ਲਾਈਕ ਆਈ ਲਾਈਕ 3 ਮਹੀਨੇ ਬਾਅਦ ਜਾਂ 4 ਮਹੀਨੇ ਆਲਵੇਸ ਇਸ਼ੂ ਸੀਗਾ, ਪਰ ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ ਸੀਗਾ, ਸੋ ਕਦੇ ਅਸੀਂ ਚੈੱਕ ਨਹੀਂ ਕਰਾਇਆ। ਪਰ ਫਿਰ ਜਦੋਂ ਮੈਂ ਯੂਨੀ ਸਟਾਰਟ ਕੀਤੀ ਉਦੋਂ ਮੈਂ 18 ਸਾਲ ਦੀ ਸੀਗੀ, ਫਿਰ ਹੌਲੀ ਹੌਲੀ ਮੈਂ ਸੋਚਿਆ ਯੂ ਨੋ ਲਾਈਕ ਮੈਨੂੰ ਡਾਕਟਰ ਕੋਲ ਜਾਣਾ ਚਾਹੀਦਾ। ਤੇ ਜੋ ਮੈਂ ਡਾਕਟਰ ਨੂੰ ਦੱਸਿਆ ਵੀ ਹਾਂ ਇਹ ਮੇਰੇ ਸਿਮਟਮ ਨੇ, ਤੇ ਉਹਨਾਂ ਨੇ ਉਦੋਂ ਹੀ ਮੈਨੂੰ ਸਿੱਧਾ ਹੀ ਕਿਹਾ ਸੀ ਵੀ ਸਾਨੂੰ ਲੱਗਦਾ ਤੇਰੇ ਕੋਲ ਪੀਸੀਓਐਸ ਆ, ਪਰ ਫਿਰ ਬਲੱਡ ਵਰਕ ਤੋਂ ਕਨਫਰਮ ਹੋਇਆ।
PCOS ਦੇ ਹਾਲਾਤਾਂ ਨਾਲ ਜੂਝ ਰਹੀ ਹਰ ਔਰਤ ਦਾ ਅਨੁਭਵ ਵੱਖਰਾ ਹੁੰਦਾ ਹੈ। ਸਿਡਨੀ ਰਹਿੰਦੀ ਨਿਸ਼ਿਤਾ ਖੱਟਰ ਨੇ ਦੱਸਿਆ ਕਿ ਉਹਨਾਂ ਦੇ ਸਰੀਰ ਵਿੱਚ PCOS ਦੀ ਪਹਿਚਾਣ ਕਰਨ ਵਿੱਚ ਡਾਕਟਰਜ਼ ਨੂੰ ਕਾਫੀ ਸਮਾਂ ਲੱਗ ਗਿਆ ਅਤੇ ਵੱਧਦੇ ਵਜ਼ਨ ਅਤੇ ਪੀਰੀਅਡਸ ਦਾ ਨਿਯਮਿਤ ਸਮੇਂ ਤੇ ਨਾ ਆਉਣ ਦਾ ਕਾਰਨ ਆਇਰਨ ਦੀ ਕਮੀ ਹੀ ਸਮਝਿਆ ਗਿਆ ਸੀ।
So I kept putting on weight, had irregular periods, but every single time that I raised it, I was told it was just hormonal changes or I had low iron, which I did have, so it was easy to dismiss. I was diagnosed with PCOS at the age of 26. It actually took 3 rounds of going back before anyone actually looked deeper. But it was an ultrasound that finally led to the diagnosis. But by that point, I felt like I spent years feeling like something was off, but it wasn't taken seriously.
2026 ਵਿੱਚ PCOS ਦੇ ਰੋਗ ਦਾ ਨਾਮ ਬਦਲ ਕੇ PMOS ਰੱਖ ਦਿੱਤਾ ਗਿਆ ਹੈ, ਯਾਨੀ ਪੋਲੀਐਂਡਰਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰਮ। ਡਾਕਟਰ ਕੋਸਟੈਲੋ ਦਾ ਕਹਿਣਾ ਹੈ ਕਿ ਇਹ ਨਾਮ ਇਸ ਬਿਮਾਰੀ ਬਾਰੇ ਜਾਗਰੂਕਤਾ, ਸਮਝ ਅਤੇ ਆਖਿਰਕਾਰ ਇਲਾਜ ਦੇ ਤਰੀਕੇ ਸੁਖਾਲੇ ਬਣਾਵੇਗਾ।
It should improve education and communication of both women with the condition and health professionals, which should then speed up the diagnosis and improve the actual diagnosis, you know, making the diagnosis, speed it up, and this should and reduce misdiagnosis and ultimately improve care. The other thing is it should hopefully also improve research funding, because in the past, applying for research grants, it was always PCOS was always put in the reproductive or gynecological domain, so to speak. All right. It's now we can also apply for many other bodies.
22,000 ਪੀੜਤਾਂ ਅਤੇ ਸਿਹਤ ਮਾਹਿਰਾਂ ਦੀ ਰਾਏ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਤੇ ਕੀਤੇ ਗਏ ਸਰਵੇਖਣ ਅਤੇ ਵਰਕਸ਼ਾਪਸ ਤੋਂ ਬਾਅਦ ਇਸ ਨਾਮ ਉੱਤੇ ਸਹਿਮਤੀ ਹੋਈ।
And after all of these 4 surveys, international surveys, 4 international workshops and voting, it all came down to the preferred term was polyendocrine metabolic ovarian syndrome.
PCOS ਦੇ ਰੋਗ ਨਾਲ ਆਪਣੇ ਤਜਰਬੇ ਸਾਂਝੇ ਕਰਦੀ ਹੋਈ ਪ੍ਰਨੀਤ ਨੇ ਦੱਸਿਆ ਕਿ ਉਹਨਾਂ ਨੂੰ ਇਨਸੂਲਿਨ ਰੈਜ਼ਿਸਟੈਂਸ PCOS ਹੈ, ਜਿਸ ਦੇ ਇਲਾਜ ਵਿੱਚ ਉਹਨਾਂ ਨੂੰ ਡਾਕਟਰਸ ਤੋਂ ਜ਼ਿਆਦਾ ਮਦਦ ਨਹੀਂ ਮਿਲੀ ਅਤੇ ਇਸ ਬਿਮਾਰੀ ਦਾ ਇਲਾਜ ਉਹਨਾਂ ਆਪਣਾ ਰਹਿਣ ਸਹਿਣ ਬਦਲ ਕੇ ਕੀਤਾ।
ਲਾਈਕ ਤੁਸੀਂ ਸੇਮ ਟਾਈਮ ਸੌਂਵੋ, ਤੁਸੀਂ ਫੋਨ ਦੇਖੋ ਪਹਿਲਾਂ, ਲਾਈਕ ਜੋ ਉੱਠਦੇ ਹੋ ਜਾਂ ਸੌਂਦੇ ਹੋ ਜਾਂ ਜੋ ਤੁਸੀਂ ਖਾਂਦੇ ਹੋ ਉਦੋਂ ਨਾ ਫੋਨ ਦੇਖੋ, ਜਾਂ ਤੁਸੀਂ ਤੁਰਿਆ ਕਰੋ ਖਾ ਕੇ, ਲਾਈਕ ਛੋਟੀ ਚੀਜ਼ਾਂ ਇੱਦਾਂ। ਪਰ ਮੇਰੇ ਡਾਕਟਰ ਨੇ ਨਹੀਂ ਕਦੇ ਮੈਨੂੰ ਦੱਸਿਆ ਸੀਗਾ, ਉਹਨਾਂ ਨੇ ਮੈਨੂੰ ਇੱਦਾਂ ਕਹਿ ਸੀ ਯੂ ਨੋ ਲਾਈਕ ਤੁਸੀਂ ਭਾਰ ਘਟਾ ਸਕਦੇ ਹੋ ਜਾਂ ਤੁਸੀਂ ਦਵਾਈ ਲੈ ਸਕਦੇ ਹੋ, ਪਰ ਕਦੇ ਮੈਨੂੰ ਆਊਟਲਾਈਨ ਨਹੀਂ ਕੀਤਾ ਸੀਗਾ ਵੀ ਤੁਸੀਂ ਆਹ ਲਾਈਕ ਲਾਈਫ ਸਟਾਈਲ ਚੇਂਜਸ ਕਰ ਸਕਦੇ ਹੋ। ਮੈਨੂੰ ਸਾਰਾ ਕੁਛ ਲਾਈਕ ਆਨਲਾਈਨ, ਇੰਸਟਾਗ੍ਰਾਮ, ਟਿਕਟੋਕ, ਲਾਈਕ ਗੂਗਲ ਤੋਂ ਸਾਰਾ ਕੁਛ ਪਤਾ ਲੱਗਿਆ। ਮੈਂ ਇੱਕ ਸਪੈਸ਼ਲਿਸਟ ਕੋਲ ਵੀ ਗਈ ਸੀਗੀ, ਕਿਉਂਕਿ ਐਟ 1 ਪੁਆਇੰਟ ਮੇਰਾ ਕਾਫੀ ਮਾਈ ਪੀਰੀਅਡਸ ਐਂਡ ਐਵਰੀਥਿੰਗ ਇੰਨੇ ਵਧੀਆ ਨਹੀਂ ਸੀਗੇ, ਐਂਡ ਉਹ ਵੈਰੀ ਲਾਈਕ ਮੈਂ ਤਾਂ ਕੰਮ ਤੇ ਵੀ ਜਾ ਹੁੰਦਾ ਸੀਗਾ ਜਾਂ ਜਿਸ ਨੋਰਮਲ ਯੂਨੀਵਰਸਿਟੀ ਜੋ ਵੀ, ਤੇ ਉਹ ਸਪੈਸ਼ਲਿਸਟ ਨੇ ਵੀ ਸਿੱਧਾ ਹੀ ਲਾਈਕ ਮੈਨੂੰ ਲਾਈਕ ਬਰਥ ਕੰਟਰੋਲ ਐਡਵਾਈਸ ਕੀਤਾ ਸੀਗਾ। ਤੇ ਉਹ ਤੋਂ ਬਾਅਦ ਜਦੋਂ ਮੈਨੂੰ ਹਾਂ ਕਹਿਣੀ ਪਈ, ਕਿਉਂਕਿ ਯੂ ਨੋ ਲਾਈਕ ਬਹੁਤ ਔਖਾ ਸੀਗਾ ਟੂ ਡੂ ਵਿਦ ਵਿਦ ਹਰ, ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਜੋ ਮੈਂ ਪੁੱਛਿਆ ਓਕੇ ਨੈਕਸਟ ਸਟੈਪ ਕੀ ਆ, ਉਹਨਾਂ ਨੂੰ ਕਹਿੰਦੇ ਉਹ ਦੇਖ ਲਾ ਵੀ ਇਹਦੇ ਨਾਲ ਕਿਵੇਂ ਆ, ਜੇ ਕੋਈ ਇਸ਼ੂਸ ਹੋਏ ਤੂੰ ਆਪਦੀ GP ਕੋਲ ਜਾਇਆ। ਕਾਫੀ ਔਖਾ ਹੋ ਜਾਂਦਾ ਆ ਕੰਸਿਸਟੈਂਟ ਰਹਿਣਾ, ਸੋ ਉਹਦੇ ਨਾਲ ਮੈਨੂੰ ਲੱਗਦਾ ਆਪ ਹੀ ਮੈਨੂੰ ਡਿਵੈਲਪ ਕਰਨੇ ਪੈਣੇ ਆ ਹੈਬਿਟਸ ਵੀ ਮੈਨੂੰ ਕੰਸਿਸਟੈਂਸ ਰੱਖਣ ਨੂੰ। ਪਰ ਰਾਈਟ ਨਾਓ ਮੈਂ ਪਰਫੈਕਟ ਨਹੀਂ ਹੈਗੀ, ਮੈਥੋਂ ਨਹੀਂ ਆ ਸਾਰਾ ਕੁਛ ਕਰ ਹੁੰਦਾ, ਜਦੋਂ ਮੈਥੋਂ ਨਹੀਂ ਕਰ ਹੁੰਦਾ ਉਦੋਂ ਹੀ ਮੈਨੂੰ ਦਿਸ ਪੈਂਦਾ, ਉਦੋਂ ਹੀ ਮੇਰੇ ਐਨਰਜੀ ਕ੍ਰੈਸ਼ ਹੋ ਜਾਂਦੇ ਨੇ, ਮੈਂ ਇਰੀਟੇਬਲ ਹਾਂ ਜਾਂ ਮੇਰਾ ਵੇਟ ਗੇਨ ਆ ਜਾਂ ਯੂ ਨੋ ਲਾਈਕ ਜੋ ਵੀ ਮੇਰੇ ਸਿਮਟਮ ਨੇ ਆਲਵੇਸ ਉਦੋਂ ਹੀ ਵਾਪਸ ਆ ਜਾਂਦੇ ਨੇ। ਸੋ ਮੈਨੂੰ ਨਹੀਂ ਲੱਗਦਾ ਹੁਣ ਤੱਕ ਮੈਂ ਚੰਗੀ ਨਾਲ ਕਹਿ ਦੋ ਕੰਟਰੋਲ ਕਰ ਹੋਇਆ।
PMOS ਅਜਿਹੀ ਬਿਮਾਰੀ ਹੈ ਜਿਸ ਤੋਂ ਪਰਹੇਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਦਾ ਪੂਰਾ ਇਲਾਜ ਵੀ ਸਪਸ਼ਟ ਨਹੀਂ ਹੈ, ਪਰ ਡਾਕਟਰਜ਼ ਵੱਲੋਂ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵੱਖ-ਵੱਖ ਯਤਨ ਕੀਤੇ ਜਾਂਦੇ ਹਨ। ਨਿਸ਼ਿਤਾ ਦਾ ਕਹਿਣਾ ਹੈ ਕਿ ਡਾਕਟਰਜ਼ ਨੇ ਉਹਨਾਂ ਨੂੰ ਬਲੱਡ ਸ਼ੂਗਰ ਸੰਤੁਲਿਤ ਕਰਨ ਲਈ ਦਵਾਈ ਦਿੱਤੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਅਤੇ ਸਰੀਰਕ ਤਣਾਅ ਨੂੰ ਘਟਾ ਕੇ PMOS ਦੇ ਪ੍ਰਭਾਵਾਂ ਨੂੰ ਸੰਭਾਲਿਆ।
As soon as I found out, I was prescribed metformin to help balance blood sugar, which is a core part of managing the metabolic side of PCOS. But beyond the medication, the biggest shift was changing how much stress I was putting on my body and mind, because balancing cortisol becomes a really big focus. That's because stress and PCOS feed each other in ways no one really tells you about upfront. So I started lifting lighter weight in the gym, putting less load on my body, and just experiencing so much stress at work, I knew when to stop and how to protect myself. So the repercussions don't show up on the way I look or feel.
PCOS ਦਾ ਨਾਮ ਬਦਲ ਕੇ PMOS ਰੱਖਣ ਉੱਤੇ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਪ੍ਰਨੀਤ ਨੇ ਕਿਹਾ ਕਿ ਇਸ ਬਿਮਾਰੀ ਦਾ ਨਾਮ ਬਦਲਣਾ ਉਹਨਾਂ ਨੂੰ ਫਾਇਦੇਮੰਦ ਲੱਗਿਆ।
ਮੈਨੂੰ ਵਧੀਆ ਲੱਗਿਆ ਵੀ ਉਹਨਾਂ ਨੇ ਨਾਮ ਬਦਲਿਆ, ਕਿਉਂਕਿ ਜਦੋਂ ਮੈਂ ਕਿਸ ਨੂੰ ਕਹਿੰਦੀ ਹਾਂ ਮੇਰੇ ਕੋਲ PCOS ਆ, ਮੈਨੂੰ ਲੱਗਦਾ ਜਿਹਨੂੰ ਮੈਂ ਦੱਸਿਆ ਉਹਨਾਂ ਨੂੰ ਅੰਡਰਸਟੈਂਡ ਐਕਚੁਲੀ ਆਉਂਦਾ ਨਹੀਂ ਮੇਰੇ ਕੋਲ ਕੀ ਆ, ਕਿਉਂਕਿ ਜਿਹਦੇ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ, ਉਹ ਯੂਜ਼ਲੀ ਜਦੋਂ ਮੈਂ ਆਪਦੀ ਲਾਈਕ ਕਿਸ ਨੂੰ ਦੱਸਿਆ ਫੈਮਿਲੀ ਦੇ ਵਿੱਚ, ਉਹਨਾਂ ਲੱਗਦਾ ਹੁੰਦਾ ਵੀ ਉਹ ਓਕੇ ਇਸ਼ੂ ਆ ਜਦੋਂ ਤੁਹਾਡੇ ਜਵਾਕ ਹੋ ਗਏ, ਲਾਈਕ ਇਸ਼ੂ ਆ ਵੀ ਜਦੋਂ ਯੂ ਨੋ ਲਾਈਕ ਜੇ ਕਦੇ ਕੁਛ ਹੋ ਗਿਆ ਤੁਹਾਡੇ ਓਵਰੀਜ਼ ਨੂੰ, ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਐਕਚੁਲੀ ਇਹ ਫੁੱਲ ਬੋਡੀ ਇਸ਼ੂ ਆ, ਲਾਈਕ ਇਟਸ ਲਾਈਕ ਫੁੱਲ ਟਾਈਮ ਜੋਬ ਆ ਇਹਨੂੰ ਮੈਨੇਜ ਕਰਨ ਨੂੰ। ਸੋ ਨਾ ਵਿਦ ਅ ਨਿਊ ਨੇਮ, ਨਵੇਂ ਨਾਮ ਦੇ ਨਾਲ ਉਹ ਸਾਰਾ ਕੁਛ ਇਨਕੰਪਸਿੰਗ ਆ ਵੀ ਉਹਦੇ ਵਿੱਚ ਵੀ ਆਉਂਦਾ ਵੀ ਹਾਂਜੀ ਵੀ ਇਹ ਮੈਟਾਬੋਲਿਕ ਇਸ਼ੂ ਆ ਤੇ ਹੋਰਮੋਨਲ ਇਸ਼ੂ ਆ, ਤੇ ਆਈ ਫੀਲ ਲਾਈਕ ਵੀ ਹੁਣ ਜੋ ਤੁਸੀਂ ਕਿਸ ਤਰ੍ਹਾਂ ਗੱਲ ਵੀ ਕਰਦੇ ਹੋ ਉਹਨਾਂ ਨੂੰ ਅੰਡਰਸਟੈਂਡਿੰਗ ਵੀ ਹੋ ਰਿਹਾ ਤੇ ਤੁਹਾਨੂੰ ਸਪੋਰਟ ਵੀ ਹੋਰ ਮਿਲਦੀ ਆ।
ਨਿਸ਼ਿਤਾ ਨੇ ਵੀ PMOS ਨਾਮ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਨਾਮ ਦੀ ਬਹੁਤ ਮਹੱਤਤਾ ਹੁੰਦੀ ਹੈ ਤੇ ਜ਼ਰੂਰੀ ਹੈ ਕਿ ਉਹ ਨਾਮ ਬਿਮਾਰੀ ਬਾਰੇ ਕੋਈ ਗਲਤ ਫਹਿਮੀ ਨਾ ਪੈਦਾ ਕਰੇ।
I felt really validated and I felt like it matters more than people might actually realize, because when the name of a condition doesn't accurately reflect what's actually happening in your body, it creates confusion and it minimizes the experience. PCOS made it sound like, oh, I just have cysts and ovaries. And the reality is so much broader. There's metabolic, hormonal, emotional issues that happen alongside. And a name that reflects that truth feels like being seen. I feel like it really does matter.
ਡਾਕਟਰ ਕੋਸਟੈਲੋ ਨੇ ਸਮਝਾਇਆ ਕਿ ਇਸ ਖੋਜ ਦਾ ਜਨਤਕ ਹੋਣ ਤੋਂ ਬਾਅਦ ਹੁਣ ਅਗਲੇ 3 ਸਾਲ ਵਿੱਚ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਯਾਤ ਕਰਨ ਲਈ ਇੱਕ 8 ਪੜਾਵਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜਿਸ ਬਾਰੇ ਫਿਲਹਾਲ ਬਹੁਤੀ ਜਾਣਕਾਰੀ ਜਨਤਕ ਨਹੀਂ ਹੈ।
But the 8 stages for the global implementation plan involve publication and academic dissemination, so publishing papers around this, okay? And our publication last week was obviously the first one at that. There's also developing resources for patients and health professionals in multiple languages, in diverse formats, okay, and across all different care settings. There's also, what will be important is policy and research alignment.
ਪਰ ਪ੍ਰਨੀਤ ਨੇ ਇਹ ਮਹਿਸੂਸ ਕੀਤਾ ਕਿ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਅਜਿਹੇ ਜਨਨ ਸਿਹਤ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਜਾਂਦੀ, ਜੋ ਘੱਟ ਜਾਗਰੂਕਤਾ ਅਤੇ ਸਮੇਂ ਸਿਰ ਇਲਾਜ ਪ੍ਰਾਪਤ ਨਾ ਕਰਨ ਦਾ ਇੱਕ ਕਾਰਨ ਬਣ ਰਿਹਾ ਹੈ।
ਮੈਨੂੰ ਲੱਗਦਾ ਇਨ ਜਨਰਲ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਹੋਰ ਐਜੂਕੇਸ਼ਨ ਚਾਹੀਦੀ ਹੈ ਤੇ ਹੋਰ ਓਪਨ ਕਨਵਰਸੇਸ਼ਨ। ਬਹੁਤ ਸਟਿਗਮਾ ਆ ਅਰਾਊਂਡ ਲਾਈਕ ਸੈਕਸੁਅਲ ਹੈਲਥ ਐਂਡ metabolic health, and jodi bhi koi like women's related health issues hunde ne, I feel like main lucky rahi bhi mere parents quite open sike, par je main hor kis tarah gal karti ha unhan di family scene open nahi hai, so especially jodi si chote hunne ho fir se koi hai nahi kise ko jaan nu, and I feel like bhi jodo chote kuriyan kise ko jaan nahi sakti ha wo aap de symptoms nu kis tarah gal nahi karti ho issue fir badhi janda।
ਨਿਸ਼ਿਤਾ ਵੀ ਮੰਨਦੀ ਹੈ ਕਿ ਡਾਕਟਰਜ਼ ਵੱਲੋਂ ਵਧੇਰੇ ਸਹਿਯੋਗ ਦੀ ਜ਼ਰੂਰਤ ਹੈ। 3 ਵਾਰ ਟੈਸਟ ਕਰਾਉਣ ਦੇ ਬਾਵਜੂਦ ਵੀ ਇਸ ਕੰਡੀਸ਼ਨ ਦੀ ਪਹਿਚਾਣ ਨਹੀਂ ਹੋਈ, ਜਿਸ ਨਾਲ ਉਹਨਾਂ ਦੇ ਇਲਾਜ ਵਿੱਚ ਦੇਰੀ ਨਜ਼ਰ ਆਈ। ਉਹਨਾਂ ਦਾ ਮੰਨਣਾ ਹੈ ਕਿ ਵਧੇਰੀ ਜਾਗਰੂਕਤਾ ਅਤੇ ਇੱਕ ਦੂਸਰੇ ਦੀ ਮਦਦ ਕਰਨ ਨਾਲ ਹੋਰ ਹੱਲ ਨਿਕਲ ਸਕਦੇ ਹਨ।
I think there is a real lack of knowledge and on top of that there's shame around talking about it. In South Asian communities, conversations about periods, fertility and hormones, they're kind of avoided, which means a lot of women suffer in silence. or they are dismissed by family members who just don't have the language or the awareness to support them. I think we need a little bit more education that's culturally accessible, more safe spaces to have these conversations without the stigma, more women in our communities feeling empowered to advocate for themselves with their doctors. Nobody should have to go back 3 times before being heard. And while there is a change in society, I feel like we've got to keep raising that conversation.
ए जानकारी SBS पंजाबी तो जसमीत कौर वालों पेश की गई है।
ਤੁਹਾਨੂੰ ਖਬਰਾਂ, ਵਿਚਾਰਾਂ ਅਤੇ ਆਸਟ੍ਰੇਲੀਆ ਵਿੱਚ ਤੁਹਾਡੇ ਭਾਈਚਾਰੇ ਲਈ ਸਭ ਤੋਂ ਵੱਧ ਮਹੱਤਵ ਵਾਲੀਆਂ ਤਾਜ਼ਾ ਜਾਣਕਾਰੀਆਂ ਪ੍ਰਦਾਨ ਕਰ ਰਿਹਾ ਹੈ। ਇਹ ਹੈ SBS South Asian ਉੱਤੇ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।